ਰਸੂਲਾਂ ਦੇ ਕਰਤੱਵ ਬਾਪ 25 ਪੌਲੁਸ ਕੈਸਰ ਦੀ ਦੁਹਾਈ ਦਿੰਦਾ ਹੈ। ਉਪਰੰਤ ਫੈਸਤੁਸ ਉਸ ਸੂਬੇ ਵਿਚ ਪਹੁੰਚ ਕੇ ਤਿੰਨਾਂ ਦਿਨਾਂ ਦੇ ਮਗਰੋਂ ਕੈਸਰੀਆ ਤੋਂ ਯਰੂਸ਼ਲਮ ਨੂੰ ਗਿਆ ਤਾਂ ਪ੍ਰਧਾਨ ਜਾਜਕਾਂ ਅਤੇ ਯਹੂਦੀਆਂ ਦੇ ਸਰਦਾਰ ਨੇ ਪੌਲੁਸ ਦੇ ਵਿਰੁੱਧ ਉਹਦੇ ਕੰਨ ਭਰੇ ਅਤੇ ਉਸ ਦੀਆਂ ਮਿੰਨਤਾਂ ਕਰਕੇ ਉਹਦੇ ਵਿਰੁੱਧ ਇੰਨੀ ਰਿਆਇਤ ਚਾਹੀ ਜੋ ਉਹਨੂੰ ਯਰੂਸ਼ਲਮ ਨੂੰ ਬੁਲਾਵੇ ਅਤੇ ਘਾਤ ਵਿਚ ਸਨ ਜੋ ਉਹਨੂੰ ਰਸਤੇ ਵਿਚ ਹੀ ਮਾਰ ਕੱਟਣ। ਉਪਰੰਤ ਫੈਸਤੁਸ ਨੇ ਉੱਤਰ ਦਿੱਤਾ ਜੋ ਪੌਲੁਸ ਕੈਸਰੀਆ ਵਿਚ ਨਜ਼ਰਬੰਦ ਹੈ ਅਤੇ ਮੈਂ ਆਪ ਉਥੇ ਛੇਤੀ ਜਾਣ ਨੂੰ ਤਿਆਰ ਹਾਂ। ਫਿਰ ਬੋਲਿਆ, ਜਿਹੜੇ ਤੁਹਾਡੇ ਵਿਚੋਂ ਗੱਲਕਾਰ ਹੋਣ ਉਹ ਮੇਰੇ ਨਾਲ ਚੱਲਣ ਅਤੇ ਜੇ ਉਸ ਵਿਚ ਕੋਈ ਔਗਣ ਹੋਵੇ ਤਾਂ ਉਹਦੇ ਉਤੇ ਨਾਲਿਸ਼ ਕਰਨ। ਉਹ ਉਨ੍ਹਾਂ ਵਿਚ ਕੋਈ 8-10 ਦਿਨ ਰਹਿ ਕੇ ਕੈਸਰੀਆ ਨੂੰ ਗਿਆ ਔਰ ਅਗਲੇ ਭਰਕ ਅਦਾਲਤ ਦੀ ਗੱਦੀ ਉਤੇ ਬੈਠ ਕੇ ਹੁਕਮ ਦਿੱਤਾ ਜੋ ਪੌਲੁਸ ਨੂੰ ਲਿਆਉਣ। ਜਾਂ ਉਹ ਹਾਜ਼ਰ ਹੋਇਆ ਤਾਂ ਯਹੂਦੀ ਜਿਹੜੇ ਯਰੂਸ਼ਲਮ ਤੋਂ ਆਏ ਸਨ ਉਹਦੇ ਆਲੇ ਦੁਆਲੇ ਖੜੇ ਹੋ ਕੇ ਉਸ ਉਤੇ ਬਹੁਤ ਸਾਰੀਆਂ ਤੁਮਤਾਂ ਲਾਉਣ ਲੱਗੇ ਜਿਨ੍ਹਾਂ ਨੂੰ ਸਾਬਤ ਨਾ ਕਰ ਸਕੇ। ਪਰ ਪੌਲੁਸ ਨੇ ਆਪਣੇ ਉਜ਼ਰ ਵਿਚ ਕਿਹਾ, ਭਾਈ, ਨਾ ਤਾਂ ਮੈਂ ਯਹੂਦੀਆਂ ਦੀ ਸ਼ਰ੍ਹਾਂ ਦਾ, ਨਾ ਹੈਕਲ ਦਾ, ਨਾ ਕੈਸਰ ਦਾ ਕੁਝ ਵਿਗਾੜਿਆ ਹੈ। ਪਰ ਫੈਸਤੁਸ ਨੇ ਜੋ ਚਾਹੁੰਦਾ ਸੀ, ਭਾਈ ਯਹੂਦੀਆਂ ਨੂੰ ਪ੍ਰਸੰਨ ਕਰੇ, ਅੱਗੋਂ ਪੌਲੁਸ ਨੂੰ ਆਖਿਆ ਕਿ ਤੂੰ ਯਰੂਸ਼ਲਮ ਨੂੰ ਜਾਣਾ ਚਾਹੁੰਦਾ ਹਾਂ, ਭਾਈ ਉਥੇ ਮੇਰੇ ਅੱਗੇ ਇਨ੍ਹਾਂ ਗੱਲਾਂ ਵਿਖੇ ਤੇਰਾ ਨਿਆਂ ਕੀਤਾ ਜਾਵੇ। ਪੌਲੁਸ ਨੇ ਕਿਹਾ, ਮੈਂ ਕੈਸਰੀ ਅਦਾਲਤ ਦੀ ਗੱਦੀ ਦੇ ਅੱਗੇ ਖੜਾ ਹਾਂ, ਚਾਹੀਦਾ ਹੈ ਕਿ ਮੇਰਾ ਨਿਆਂ ਇੱਥੇ ਹੀ ਹੋਵੇ। ਯਹੂਦੀਆਂ ਦੇ ਉੱਤੇ ਮੈਂ ਕੋਈ ਵਾਅਦਾ ਨਹੀਂ ਕੀਤਾ, ਜਿਵੇਂ ਤੁਸੀਂ ਵੀ ਅੱਛੀ ਤਰ੍ਹਾਂ ਜਾਣਦੇ ਹੋ। ਸੋ ਜੋ ਮੈਂ ਕੋਈ ਵਾਅਦਾ ਕੀਤਾ ਅਤੇ ਕਤਲ ਦੇ ਲਾਇਕ ਕੋਈ ਕੰਮ ਕੀਤਾ ਹੋਵੇ ਤਾਂ ਮੈਂ ਕਤਲ ਹੋਣ ਵਿਚ ਉਜਰ ਨਹੀਂ ਕਰਦਾ। ਪਰ ਜੇ ਉਨ੍ਹਾਂ ਗੱਲਾਂ ਦਾ ਕੁਝ ਅਸਲ ਨਾ ਹੋਵੇ ਜਿਨ੍ਹਾਂ ਦਾ ਇਹ ਮੇਰੇ ਉੱਤੇ ਦੋਸ਼ ਲਾਉਂਦੇ ਹਨ, ਤਾਂ ਕਿਸੇ ਦੀ ਮਜਾਲ ਨਹੀਂ ਜੋ ਮੈਨੂੰ ਉਨ੍ਹਾਂ ਦੇ ਹਵਾਲੇ ਕਰੇ। ਮੈਂ ਕੈਸਰ ਦੀ ਦੁਹਾਈ ਦਿੰਦਾ ਹਾਂ। ਤਦ ਫੈਸਤੁਸ ਨੇ ਸਲਾਹਕਾਰਾਂ ਨਾਲ ਗੱਲ ਗਿਣ ਕੇ ਉੱਤਰ ਦਿੱਤਾ, ਭਾਈ, ਮੈਂ ਕੈਸਰ ਦੀ ਦੁਹਾਈ ਦਿੱਤੀ ਹੈ, ਤੂੰ ਕੈਸਰ ਹੀ ਦੇ ਕੋਲ ਜਾਏਗਾ। ਕੁਝ ਦਿਨ ਬੀਤੇ, ਰਾਜਾ ਅਗਰਿੱਪਾ ਅਤੇ ਬਰਨੀਕੇ ਕੈਸਰੀਆ ਵਿਚ ਫੈਸਤੁਸ ਦੀ ਆਓ ਭਗਤ ਨੂੰ ਆਏ ਔਰ ਜਾਂ ਉਥੇ ਕਈ ਦਿਨ ਰਹੇ ਤਾਂ ਫੈਸਤੁਸ ਨੂੰ ਪੌਲੁਸ ਦੇ ਵਿਥਿਆ ਰਾਜੇ ਨੂੰ ਸੁਣਾ ਕੇ ਕਿਹਾ, ਜੋ ਇਕ ਮਨੁੱਖ ਹੈ ਜਿਹਨੂੰ ਫਿਲਿਕਸ ਕੈਦ ਵਿਚ ਛੱਡ ਗਿਆ ਅਤੇ ਜਾਂ ਮੈਂ ਯਰੂਸ਼ਲਮ ਵਿਚ ਸਾਂ ਤਾਂ ਪ੍ਰਧਾਨ ਜਾਜਕਾਂ ਅਤੇ ਯਹੂਦੀਆਂ ਦੇ ਬਜ਼ੁਰਗਾਂ ਨੇ ਉਹਦੇ ਵਿਖੇ ਮੇਰੇ ਕੰਨੀ ਗੱਲਾਂ ਪਾਈਆਂ ਅਤੇ ਅਰਜ਼ ਕੀਤੀ ਜੋ ਉਸ ਉਤੇ ਸਜ਼ਾ ਦਾ ਹੁਕਮ ਹੋਵੇ। ਉਨ੍ਹਾਂ ਨੂੰ ਮੈਂ ਇਹ ਉੱਤਰ ਦਿੱਤਾ, ਭਾਈ, ਰੋਮੀਆਂ ਦਾ ਕਾਨੂੰਨ ਨਹੀਂ ਹੈ ਜੋ ਕਿਸੇ ਮਨੁੱਖ ਨੂੰ ਹਵਾਲੇ ਕਰਨ ਜਿਨ੍ਹਾਂ ਚਿਰ ਮੁਦਾਲੇ ਆਪਣੇ ਮੁਦਈਆਂ ਦੇ ਰੂਬਰੂ ਹੋ ਕੇ ਦਾਅਵੇ ਦਾ ਜਵਾਬ ਦੇਣ ਦਾ ਮੌਕਾ ਨਾ ਪਾਵੇ। ਸੋ ਜਾਂ ਉਹ ਇੱਥੇ ਆਣ ਇਕੱਠੇ ਹੋਏ ਤਾਂ ਮੈਂ ਕੁਝ ਢਿੱਲ ਨਾ ਕੀਤੀ, ਸਗੋਂ ਅਗਲੇ ਭਲਕ ਅਦਾਲਤ ਦੀ ਗੱਦੀ ਤੇ ਬੈਠ ਕੇ ਹੁਕਮ ਦਿੱਤਾ ਜੋ ਉਸ ਮਨੁੱਖ ਨੂੰ ਹਾਜ਼ਰ ਕਰਨ। ਪਰ ਜਾਂ ਉਹਦੀ ਮੁਦਈ ਖੜੇ ਹੋਏ ਤਾਂ ਉਨ੍ਹਾਂ ਨੇ ਇਹੋ ਜਿਹੀ ਕੋਈ ਬੁਰੀ ਗੱਲ ਉਹਦੇ ਜੁੰਮੇ ਨਾ ਲਾਈ ਜਿਹੀ ਮੈਂ ਸਮਝਦਾ ਸਾਂ, ਪਰ ਉਹ ਆਪਣੀ ਦੇਵ ਪੂਜਾ ਵਿਖੇ ਅਤੇ ਕਿਸੇ ਯੇਸੂ ਦੇ ਵਿਖੇ ਜੋ ਮਰ ਚੁੱਕਿਆ। ਪਰ ਪੌਲੁਸ ਆਖਦਾ ਸੀ, ਭਾਈ, ਉਹ ਤਾਂ ਜਿਉਂਦਾ ਹੈ, ਉਸ ਨਾਲ ਝਗੜਾ ਕਰਦੇ ਸਨ। ਜਾਂ ਮੈਂ ਦੁਬਧਾ ਵਿਚ ਪਿਆ ਕਿ ਇਨ੍ਹਾਂ ਗੱਲਾਂ ਦਾ ਕਿਕਰ ਨਿਬੇੜਾ ਕਰਾਂ ਤਾਂ ਮੈਂ ਪੁੱਛਿਆ, ਤੂੰ ਯਰੂਸ਼ਲਮ ਵਿਚ ਜਾਣ ਨੂੰ ਰਾਜ਼ੀ ਹੈ ਜੋ ਉਥੇ ਇਨ੍ਹਾਂ ਗੱਲਾਂ ਦੇ ਵਿਖੇ ਤੇਰਾ ਨਿਆਂ ਹੋਊ? ਪਰ ਜਾਂ ਪੌਲੁਸ ਨੇ ਦੁਹਾਈ ਦਿੱਤੀ, ਜੋ ਮੇਰਾ ਨਿਆਂ ਪਾਸ਼ਾ ਦੀ ਅਦਾਲਤ ਉਤੇ ਰਹਿਣ ਦਿਓ, ਤਾਂ ਮੈਂ ਹੁਕਮ ਦਿੱਤਾ ਜੋ ਨਜ਼ਰਬੰਦ ਰਹੇ ਜਦ ਤਾਈ ਮੈਂ ਉਹਨੂੰ ਕੈਸਰ ਕੋਲ ਨਾ ਭੇਜਾਂ। ਉਪਰੰਤ ਅਗਰਿੱਪਾ ਨੇ ਫੈਸਤੁਸ ਨੂੰ ਕਿਹਾ ਕਿ ਮੈਂ ਵੀ ਉਸ ਮਨੁੱਖ ਦੀ ਸੁਣਿਆ ਚਾਹੁੰਦਾ ਹਾਂ। ਉਹ ਬੋਲਿਆ, ਤੂੰ ਭਲਕੇ ਉਹਦੀ ਸੁਣ ਲਵੀਂ। ਸੋ ਦੂਏ ਦਿਨ ਜਾਂ ਅਗਰਿੱਪਾ ਅਤੇ ਬਰਨੀਕੀ ਵੱਡੀ ਧੂਮਧਾਮ ਨਾਲ ਆਏ ਅਤੇ ਫੌਜ ਦੇ ਸਰਦਾਰਾਂ ਅਤੇ ਸ਼ਹਿਰ ਦੇ ਉੱਤਮ ਲੋਕਾਂ ਸਣੇ ਕਚਹਿਰੀ ਵਿਚ ਜਾ ਵੜੇ ਤਾਂ ਫੈਸਤੁਸ ਦੇ ਹੁਕਮ ਨਾਲ ਪੌਲੁਸ ਨੂੰ ਲਿਆਏ। ਤਦ ਫੈਸਤੁਸ ਨੇ ਆਖਿਆ, ਹੇ ਰਾਜਾ ਅਗਰਿੱਪਾ ਅਤੇ ਸਭ ਲੋਕੋ ਜਿਹੜੇ ਇੱਥੇ ਸਾਡੇ ਨਾਲ ਹਾਜ਼ਰ ਹੋ, ਤੁਸੀਂ ਇਸ ਮਨੁੱਖ ਨੂੰ ਵੇਖਦੇ ਹੋ ਜਿਹਦੇ ਕਾਰਨ ਯਹੂਦੀਆ ਦੇ ਸਾਰੇ ਲੋਕ ਯਰੂਸ਼ਲਮ ਵਿਚ ਔਰ ਇੱਥੇ ਵੀ ਮੇਰੇ ਪਿੱਛੇ ਪਏ ਅਤੇ ਇਹ ਡੰਡ ਪਾਉਂਦੇ ਹਨ ਜੋ ਇਹਦੇ ਅੱਗੇ ਨੂੰ ਜਿਉਂਦਾ ਰਹਿਣਾ ਹੀ ਯੋਗ ਨਹੀਂ। ਪਰ ਮੈਂ ਜਾਣ ਲਿਆ ਜੋ ਉਹਨੇ ਕਤਲ ਦੇ ਲਾਇਕ ਕੁਝ ਨਹੀਂ ਕੀਤਾ ਅਤੇ ਜਦੋਂ ਉਹਨੇ ਆਪ ਬਾਦਸ਼ਾਹ ਦੀ ਦੁਹਾਈ ਦਿੱਤੀ ਤਦ ਮੈਂ ਠਾਣ ਲਿਆ ਜੋ ਉਹਨੂੰ ਘੱਲ ਦਿਆਂ। ਪਰ ਮੈਨੂੰ ਉਹਦੇ ਵਿਖੇ ਕੋਈ ਠੀਕ ਗੱਲ ਨਹੀਂ ਦਿਸਦੀ ਜੋ ਆਪਣੇ ਮਾਲਕ ਨੂੰ ਲਿਖਾਂ, ਇਸ ਲਈ ਮੈਂ ਉਹਨੂੰ ਤੁਹਾਡੇ ਅੱਗੇ ਅਤੇ ਨਿੱਜ ਕਰਕੇ ਹੇ ਰਾਜਾ ਅਗਰਿੱਪਾ ਤੇਰੇ ਅੱਗੇ ਹਾਜ਼ਰ ਕੀਤਾ ਹੈ। ਜੋ ਤਹਿਕੀਕਾਤ ਦੇ ਪਿੱਛੋਂ ਮੈਂ ਕੁਝ ਲਿਖ ਸਕਾਂ, ਕਿਉਂ ਜੋ ਮੈਨੂੰ ਇਹ ਸਿਆਣੀ ਗੱਲ ਨਹੀਂ ਮਾਲੂਮ ਹੁੰਦੀ। ਭਾਈ ਇਕ ਕੈਦੀ ਨੂੰ ਘੱਲਾਂ ਅਤੇ ਨਾਲ ਹੀ ਨਾ ਦੱਸਾਂ ਜੋ ਕੀ ਦੋਸ਼ ਉਹਦੇ ਜ਼ੁੰਮੇ ਲਾਏ ਹਨ।